ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਅੰਦਨ ਨਾਮ ਧਿਆਈ ਐ, ਸਹਿਜੇ ਨਾਮ ਸਮਾਏ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਅੰਦਨ ਨਾਮ ਧਿਆਈ ਐ, ਸਹਿਜੇ ਨਾਮ ਸਮਾਏ। ਅੰਦਰ ਰਚੈ ਹਰ ਸੱਚ ਸਿਉ, ਰਸਨਾ ਹਰ ਗੁਣ ਗਾਏ। ਭਾਈ ਰੇ ਜਗ ਦੁਖੀਆ ਦੂਜੈ ਪਾਏ, ਗੁਰ ਸ਼ਰਣਾਈ ਸੁਖ ਲਹਿ, ਅੰਦਨ ਨਾਮ ਧਿਆਏ ਰਹਾਉ। ਸੱਚੇ ਮੈਲ ਨਾ ਲਾਗਈ, ਮਨ ਨਿਰਮਲ ਹਰ ਧਿਆਏ। ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਏ। ਗੁਰ ਗਿਆਨ ਪ੍ਰਚੰਡ ਬਲਾਇਆ, ਅਗਿਆਨ ਅੰਧੇਰਾ ਜਾਏ। ਮਨਮੁਖ ਮੈਲੇ ਮਲ ਭਰੇ, ਹਮੇ ਤ੍ਰਿਸ਼ਨਾ ਵਿਕਾਰ। ਬਿਨ ਸ਼ਬਦੈ ਮੈਲ ਨ ਉਤਰੈ, ਮਰ ਜੰਮ ਹੈ ਹੋਏ ਖੁਆਰ। ਧਾਤਰ ਬਾਜੀ ਪਲ ਚ ਰਹੈ, ਨਾ ਉਰਵਾਰ ਨ ਪਾਰ। ਗੁਰਮੁਖ ਜਪ ਤਪ ਸੰਜਮੀ, ਹਰ ਕੈ ਨਾਮ ਪਿਆਰ। ਗੁਰਮੁਖ ਸਦਾ ਧਿਆਈ ਐ, ਏਕ ਨਾਮ ਕਰਤਾਰ। ਨਾਨਕ ਨਾਮ ਧਿਆਈ ਐ, ਸਭਨਾ ਜੀਆਂ ਕਾ ਆਧਾਰ। ਗੁਰਮੁਖ ਸਦਾ ਧਿਆਈ ਐ, ਏਕ ਨਾਮ ਕਰਤਾਰ। ਨਾਨਕ ਨਾਮ ਧਿਆਈ ਐ, ਸਭਨਾ ਜੀਆਂ ਕਾ ਆਧਾਰ। ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਰਸਨਾ ਤੋਂ ਇੱਕ ਪਵਿੱਤਰ ਮਹਾਂਵਾਕ ਉਚਾਰਨ ਕੀਤਾ ਹੈ। ਨਾਨਕ ਦੁਖੀਆ ਸਭ ਸੰਸਾਰ, ਪੰਕਤੀ ਬੜੀ ਛੋਟੀ ਹੈ, ਥੋੜ੍ਹੇ ਜਿਹੇ ਅੱਖਰਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਦਾ ਨਕਸ਼ਾ ਸਾਡੇ ਸਾਹਮਣੇ ਖਿੱਚ ਦਿੱਤਾ। ਕਿਸੇ ਵੀ ਮਨੁੱਖ ਦੇ ਪਾਸ ਚਲੇ ਜਾਓ, ਕੋਈ ਨਾ ਕੋਈ ਦੁੱਖ ਉਸ ਨੂੰ ਜ਼ਰੂਰ ਹੀ ਤੰਗ ਕਰ ਰਿਹਾ ਹੋਵੇਗਾ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਕਿਸੇ ਨੂੰ ਸਰੀਰਕ ਦੁੱਖ ਹੈ, ਕਿਸੇ ਨੂੰ ਮਾਨਸਿਕ ਦੁੱਖ ਹੈ, ਕੋਈ ਚਿੰਤਾ ਦੇ ਨਾਲ ਹੀ ਆਪਣੇ ਮਨ ਵਿੱਚ ਬਹੁਤ ਪਰੇਸ਼ਾਨ ਹੋ ਰਿਹਾ ਹੈ। ਗੱਲ ਕੀ, ਦੁਨੀਆ ਦੇ ਵਿੱਚ ਥੋੜ੍ਹੇ ਥੋੜ੍ਹੇ ਤਾਂ ਸਾਰੇ ਹੀ ਦੁਖੀ ਹਨ, ਕੋਈ ਸੁਖੀ ਵੀ ਹੈ। ਹਾਂ, ਸੁਖੀ ਹਰੀ ਕੇ ਦਾਸ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਹਨ, ਉਹ ਭਾਈ ਸੰਸਾਰ ਦੇ ਵਿੱਚ ਸੁਖੀ ਨੇ। ਉਹ ਕਿਉਂ ਸੁਖੀ ਹਨ? ਇੱਕੋ ਹੀ ਕਾਰਨ ਹੈ, ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਹੋਏ ਨੇ, ਅਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਰੇ ਸੁਖਾਂ ਦਾ ਸਾਗਰ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਤਾਂ ਇੱਕ ਅਟਲ ਸੱਚਾਈ ਹੈ, ਸਾਰਾ ਸੰਸਾਰ ਦੁਖੀ ਹੈ, ਪਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਦੱਸੋ, ਅਸਲੀ ਦੁੱਖ ਦਾ ਕਾਰਨ ਕੀ ਹੈ, ਸੰਸਾਰ ਦੁਖੀ ਕਿਉਂ ਹੈ, ਅਤੇ ਨਾਲ ਹੀ ਕਿਰਪਾ ਕਰਕੇ ਇਹ ਵੀ ਦੱਸੋ ਕਿ ਇਸ ਸੰਸਾਰ ਨੂੰ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਗੁਰ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਅੰਦਰ ਪਹਿਲਾਂ ਇਹ ਗੱਲ ਸਾਨੂੰ ਦੱਸਦੇ ਨੇ, ਸੰਸਾਰ ਦੁਖੀ ਕਿਉਂ ਹੈ। ਭਾਈ ਰੇ ਜਗ ਦੁਖੀਆ ਦੂਜਾ ਭਾਏ, ਇਹ ਸੰਸਾਰ ਦੇ ਦੁਖੀ ਹੋਣ ਦਾ ਕਾਰਨ ਹੈ। ਇਸ ਸੰਸਾਰ ਨੇ, ਸੰਸਾਰੀ ਜੀਵਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਛੱਡ ਕੇ ਦੂਜੇ ਪਾਏ ਦੂਜੇ ਪਾਸੇ ਪਦਾਰਥਾਂ ਵਿੱਚ, ਨਸ਼ਿਆਂ ਵਿਸ਼ਿਆਂ ਦੇ ਵਿੱਚ, ਹੋਰ ਰੰਗ ਰੂਪਾਂ ਦੇ ਅੰਦਰ, ਰਸਾਂ ਕਸਾਂ ਦੇ ਅੰਦਰ ਆਪਣੇ ਮਨ ਦਾ ਪ੍ਰੇਮ ਲਾ ਲਿਆ ਹੈ। ਇਹੀ ਕਾਰਨ ਹੈ ਜਿਸ ਕਰਕੇ ਸੰਸਾਰ ਦੁਖੀ ਹੈ। ਅਸੀਂ ਤਾਂ ਸੰਸਾਰ ਦੇ ਸੁੱਖਾਂ ਦੇ ਵਿੱਚ ਇਸ ਲਈ ਪ੍ਰਵਿਰਤ ਹੁੰਦੇ ਹਾਂ ਬਈ ਸਾਨੂੰ ਹੋਰ ਵਧੇਰੇ ਸੁੱਖ ਪ੍ਰਾਪਤ ਹੋਵੇਗਾ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਵਿੱਚ ਇਹ ਗੱਲ ਸਮਝਾਈ ਹੈ, ਅਸੀਂ ਸੁੱਖ ਦੇ ਪਿੱਛੇ ਸਾਰੇ ਦੌੜਦੇ ਹਾਂ, ਪਰ ਇਹ ਨਹੀਂ ਪਤਾ ਦੁੱਖ ਦਾਰੂ ਸੁੱਖ ਰੋਗ ਪਿਆ। ਜਿਹੜਾ ਸੁੱਖ ਹੈ ਉਸਨੇ ਰੋਗ ਪੈਦਾ ਕਰਨਾ, ਅਤੇ ਰੋਗ ਦੇ ਕਾਰਨ ਹੀ ਸਾਰੇ ਦੁੱਖ ਸਾਨੂੰ ਆ ਕੇ ਘੇਰਦੇ ਹਨ। ਅਤੇ ਜਿਸ ਅਸੀਂ ਧਰਮ ਦੀ ਕਿਰਤ ਨੂੰ, ਨਾਮ ਜਪਣ ਨੂੰ, ਵੰਡ ਛਕਣ ਨੂੰ ਔਖਾ ਕੰਮ ਸਮਝਦੇ ਹਾਂ, ਪਰ ਹਜ਼ੂਰ ਕਹਿੰਦੇ ਦੁੱਖ ਦਾਰੂ, ਇਸ ਦੁੱਖ ਨੇ ਤੁਹਾਡਾ ਦਾਰੂ ਬਣਨਾ। ਅਸੀਂ ਸੁੱਖ ਦੇ ਮਗਰ ਦੌੜਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਿਗੋਵੇ। ਇਹ ਵੀ ਸਤਿਗੁਰੂ ਦੇ ਬਚਨ ਨੇ, ਨਾਮ ਵਿਸਾਰ ਕਰੇ ਰਸ ਭੋਗ, ਸੁੱਖ ਸੁਪਨੇ ਨਹੀਂ ਤਨਮਹਿ ਰੋਗ। ਸਾਨੂੰ ਇਹ ਇੱਕ ਵੱਡਾ ਭੁਲੇਖਾ ਪਿਆ ਹੋਇਆ ਹੈ, ਅਸੀਂ ਪਦਾਰਥਾਂ ਵਿੱਚੋਂ, ਰਸਾਂ ਕਸਾਂ ਵਿੱਚੋਂ, ਨਸ਼ਿਆਂ ਵਿਸ਼ਿਆਂ ਵਿੱਚੋਂ ਸੁੱਖ ਪਾਲਦੇ ਹਾਂ। ਸਭ ਤੋਂ ਪਹਿਲਾ ਭੁਲੇਖਾ ਮਨੁੱਖ ਨੂੰ ਇਹ ਹੈ ਵੀ ਬਹੁਤੇ ਧਨ ਵਾਲਾ ਸੁਖੀ ਹੁੰਦਾ। ਦੂਸਰਾ ਭੁਲੇਖਾ ਇਹ ਹਰ ਮਨੁੱਖ ਨੂੰ ਲੱਗਿਆ ਹੋਇਆ ਹੈ, ਜਿੰਨੇ ਵੀ ਦੁਨੀਆ ਦੇ ਕੋਈ ਦੇਸ਼ ਨੇ, ਮੈਂ ਉਹਨਾਂ ਦੇ ਵਿੱਚ ਜਾ ਕੇ ਕਮਾਈ ਕਰਾਂ, ਉੱਤੇ ਬਹੁਤ ਹੀ ਐਸ਼ ਕਰ ਸਕਦਾ ਹਾਂ। ਤੀਸਰਾ ਭੁਲੇਖਾ ਇਹ ਵੀ ਲੱਗਿਆ ਹੈ ਕਿ ਬਹੁਤੇ ਕਲੱਬਾਂ ਦੇ ਵਿੱਚ, ਪੱਬਾਂ ਦੇ ਵਿੱਚ ਜਾ ਕੇ ਉੱਥੇ ਸ਼ਾਇਦ ਮੈਨੂੰ ਸੁੱਖ ਮਿਲ ਸਕਦਾ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਸਾਰੇ ਭੁਲੇਖੇ ਦੂਰ ਕੀਤੇ ਹਨ। ਸਤਿਗੁਰੂ ਦੀ ਬਾਣੀ ਪੜ੍ਹੋ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸੁੱਖ ਨਾਹੀਂ ਬਹੁਤੈ ਤਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਬਹੁਤਾ ਧਨ ਇਕੱਤਰ ਕਰਕੇ ਵੀ ਕਦੇ ਮਨੁੱਖ ਨੂੰ ਸੁੱਖ ਨਹੀਂ ਮਿਲ ਸਕਿਆ। ਬਹੁਤੇ ਨਿਰਤ ਨਾਟਕ, ਕੋਈ ਹੋਰ ਪਿਕਚਰਾਂ ਵੇਖ ਵੇਖ ਕੇ, ਕੋਈ ਹੋਰ ਡਰਾਮੇ ਦੇਖ ਦੇਖ ਕੇ, ਨਿਰਤ ਨਾਟਕਾਂ ਨੂੰ ਦੇਖ ਦੇਖ ਕੇ ਵੀ ਕਦੇ ਕਿਸੇ ਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਿਆ, ਨਾ ਬਹੁਤੇ ਦੇਸ਼ਾਂ ਦੇ ਵਿੱਚ ਜਾ ਕੇ ਕਮਾਈ ਕਰਕੇ ਕਦੇ ਕਿਸੇ ਨੂੰ ਸੁੱਖ ਮਿਲਿਆ ਹੈ। ਅਤੇ ਸੁੱਖ ਮਹਾਰਾਜ ਮਿਲਦਾ ਕਿੱਥੋਂ ਹੈ? ਸਤਿਗੁਰੂ ਕਹਿੰਦੇ ਨੇ ਬਈ ਸੁੱਖ ਤਾਂ ਵਾਹਿਗੁਰੂ ਦੇ ਗੁਣ ਗਾ ਕੇ ਸਾਨੂੰ ਪ੍ਰਾਪਤ ਹੋ ਸਕਦਾ ਹੈ। ਜਦੋਂ ਇਹ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਸਾਨੂੰ ਬਹੁਤ ਵੱਡਾ ਭੁਲੇਖਾ ਪੈਂਦਾ ਹੈ ਬਈ ਦੁਨੀਆ ਅਤੇ ਬਾਹਰਲੇ ਸੁੱਖਾਂ ਦੇ ਵਿੱਚ ਗਲਤਾਨ ਹੋਈ ਪਈ ਹੈ, ਪਰ ਸਤਿਗੁਰੂ ਮਹਾਰਾਜ ਕਹਿੰਦੇ ਉੱਥੇ ਕੋਈ ਸੁਖੀ ਨਹੀਂ ਹੈ। ਜੇ ਸੁੱਖ ਨਹੀਂ ਤਾਂ ਦੁਨੀਆ ਉੱਧਰ ਇੰਨੀ ਮਗਨ ਕਿਉਂ ਹੋਈ ਪਈ ਹੈ? ਇਹਦਾ ਇੱਕੋ ਇੱਕ ਕਾਰਨ ਹੈ, ਇਹ ਇੱਕ ਵੱਡਾ ਭਰਮ ਹੈ। ਉਸ ਭਰਮ ਦੇ ਕਾਰਨ ਜਿਵੇਂ ਹਰਨ ਕਸਤੂਰੀ ਲੱਭਦਾ ਲੱਭਦਾ ਮਾਰੂ ਥਲਾਂ ਦੇ ਵਿੱਚ ਪਾਣੀ ਦੀ ਤਲਾਸ਼ ਕਰਦਾ ਕਰਦਾ ਪਿਆਸਾ ਮਰ ਜਾਂਦਾ ਹੈ, ਪਰ ਉਹਦੇ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲਦੀ। ਇਸੇ ਤਰ੍ਹਾਂ ਸੰਸਾਰ ਦੇ ਰਸ ਕਸ ਮ੍ਰਿਗ ਤ੍ਰਿਸ਼ਨਾ ਦਾ ਜਲ ਹੈ। ਆਦਮੀ ਚਾਹੁੰਦਾ ਧਨ ਵਿੱਚੋਂ ਸੁੱਖ ਮਿਲੇਗਾ, ਜਦੋਂ ਉੱਥੋਂ ਵੀ ਨਹੀਂ ਮਿਲਦਾ ਕਹਿੰਦਾ ਹੁਣ ਅੱਗੇ ਐਸ਼ ਕਰਕੇ ਵੇਖੀਏ ਉੱਥੋਂ ਸੁੱਖ ਮਿਲੇਗਾ, ਉੱਥੇ ਵੀ ਨਹੀਂ ਮਿਲਦਾ, ਫਿਰ ਅੱਗੇ ਹੋਰ ਦੌੜ ਲੱਗ ਜਾਂਦੀ ਹੈ। ਸਤਿਗੁਰੂ ਮਹਾਰਾਜ ਨੇ ਪਿੱਛੇ ਆਖਿਆ ਸੀ ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ, ਜੇ ਲੱਖਾਂ ਇਸਤਰੀਆਂ ਦੇ ਨਾਲ ਵੀ ਮਨੁੱਖ ਭੋਗ ਵਿਲਾਸ ਕਰ ਲਵੇ ਤਾਂ ਵੀ ਮਨ ਨੂੰ ਰੱਜ ਨਹੀਂ ਆ ਸਕਦਾ। ਜੇ ਸੁੱਖ ਪ੍ਰਾਪਤ ਹੋਣਾ ਹੈ ਤਾਂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਣਾ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਰੇ ਜਗ ਦੁਖੀਆ ਦੂਜੇ ਭਾਏ, ਇਹ ਸੰਸਾਰ ਦੁਖੀ ਇਸ ਲਈ ਹੈ ਇਸਨੇ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਪ੍ਰੇਮ ਤੋੜ ਕੇ ਦੂਜੇ ਪਾਸੇ ਪ੍ਰੇਮ ਜੋੜਿਆ ਹੋਇਆ ਹੈ, ਅਤੇ ਫਿਰ ਮਹਾਰਾਜ ਸੁੱਖ ਕਿਵੇਂ ਮਿਲ ਸਕਦਾ ਹੈ? ਗੁਰ ਸਰਨ ਆਈ ਸੁੱਖ ਲਹਿ ਹੈ, ਅਨਦਨ ਨਾਮ 'ਤੇ ਆਏ, ਇਹ ਹੈ ਸੁੱਖ ਦਾ ਸਾਧਨ। ਤੁਸੀਂ ਗੁਰੂ ਦੀ ਸ਼ਰਨ ਵਿੱਚ ਆਓ ਅਤੇ ਨਾਲ ਹੀ ਅਨਦਨ ਨਾਮ 'ਤੇ ਆਏ, ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿਓ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ, ਸੁੱਖ ਲਹਿ ਹੈ, ਫਿਰ ਸਦੈਵੀ ਸੁੱਖ ਤੁਹਾਨੂੰ ਪ੍ਰਾਪਤ ਹੋ ਸਕਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਡਾ ਇਹ ਇੱਕ ਭੁਲੇਖਾ ਦੂਰ ਕਰਦੇ ਨੇ, ਸੁੱਖ ਬਾਹਰ ਪਦਾਰਥਾਂ ਵਿੱਚ ਨਹੀਂ ਹੈ। ਜੇ ਸੁੱਖ ਹੈ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਲਓ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਤੀਜਾ, ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਸੁਖ ਸਾਗਰ ਹਰ ਨਾਮ ਹੈ। ਸੁਖਾਂ ਦਾ ਸਾਗਰ, ਸੁਖਾਂ ਦਾ ਸਮੁੰਦਰ, ਸੁਖਾਂ ਦਾ ਖਜ਼ਾਨਾ ਅਸਲੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਅਤੇ ਇਹ ਨਾਮ ਮਿਲਦਾ ਕਿੱਥੋਂ ਹੈ? ਗੁਰਮੁਖ ਪਾਇਆ ਜਾਏ, ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਨਾਮ ਪ੍ਰਾਪਤ ਹੁੰਦਾ ਹੈ। ਅਤੇ ਅਸਲੀ ਸੁੱਖ ਨਾਮ ਦੇ ਵਿੱਚ ਹੈ, ਅਤੇ ਨਾਮ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ।
ਆਨੰਦਨ ਨਾਮ ਤੇ ਆਈ ਹੈ, ਸਹਿਜੇ ਨਾਮ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਨੰਦਨ ਨਾਮ ਤੇ ਆਈ ਹੈ। ਗੁਰਮੁਖੋ ਰਾਤ ਦਿਨ ਲਗਾਤਾਰ ਇੱਕ ਰਸ ਨਾਮ ਨੂੰ ਧਿਆਉਂਦੇ ਰਹੋ, ਸਹਿਜੇ ਨਾਮ ਸਮਾਏ, ਫਿਰ ਤੁਸੀਂ ਸਹਿਜੇ ਸਹਿਜੇ ਨਾਮ ਮੰਮੇ ਨੂੰ ਸਿਹਾਰੀ ਹੈ ਨਾਮੀ ਅਕਾਲ ਪੁਰਖ ਦੇ ਵਿੱਚ ਸਮਾਏ ਅਭੇਦ ਹੋ ਜਾਵੋਗੇ। ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਨਾਮ ਦੁਆਰਾ ਨਾਮੀ ਦੇ ਵਿੱਚ ਅਭੇਦ ਹੋਣਾ। ਹਜ਼ੂਰ ਕਹਿੰਦੇ ਜਦੋਂ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਧਿਆਓਗੇ ਤੇ ਫਿਰ ਸਹਿਜੇ ਸਹਿਜੇ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਵੋਗੇ।
ਅੰਦਰ ਰਚੈ ਹਰ ਸੱਚ ਸਿਉ, ਰਸਨਾ ਹਰ ਗੁਣ ਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖਾਂ ਦਾ ਜਿਹੜਾ ਅੰਦਰ ਹੈ, ਭਾਵ ਅੰਦਰੋਂ ਮਨ ਹੈ, ਉਹਨਾਂ ਦਾ ਹਿਰਦਾ ਹੈ, ਉਹ ਸੱਚ ਦੇ ਨਾਲ ਰਚੈ ਦਾ ਅਰਥ ਹੈ ਤਦਾਕਾਰ ਹੋ ਜਾਂਦਾ। ਉਹਨਾਂ ਦਾ ਅੰਦਰੋਂ ਹਿਰਦਾ ਵਾਹਿਗੁਰੂ ਦੇ ਸੱਚੇ ਨਾਮ ਦੇ ਰਸ ਦੇ ਨਾਲ ਸਰਸ਼ਾਰ ਹੋ ਜਾਂਦਾ ਹੈ। ਰਸਨਾ ਹਰ ਗੁਣ ਗਾਏ ਅਤੇ ਉਹ ਗੁਰਮੁਖ ਪਿਆਰੇ ਆਪਣੀ ਰਸਨਾ ਤੋਂ ਵੀ, ਆਪਣੀ ਜ਼ੁਬਾਨ ਤੋਂ ਵੀ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਏਕੋ ਫਿਕਰ ਏਕੋ ਜ਼ਿਕਰ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸਲੀ ਬ੍ਰਹਮ ਗਿਆਨੀ ਦੀ ਅਵਸਥਾ ਇਹ ਹੁੰਦੀ ਹੈ, ਉਹਦਾ ਅੰਦਰ ਵੀ ਸੱਚੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰਚਿਆ ਰਹਿੰਦਾ ਹੈ ਅਤੇ ਰਸਨਾ ਤੋਂ ਵੀ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਪਾਉ ਬਾਣੀ ਪੜ੍ਹਦਾ ਹੈ।
ਭਾਈ ਰੇ ਜਗ ਦੁਖਿਆ ਦੂਜੇ ਪਾਏ, ਗੁਰ ਸ਼ਰਣਾਏ ਸੁਖ ਲਹਿ, ਅਣਦਿਨ ਨਾਮ ਤੇ ਆਏ ਰਹਾਉ। ਸਾਚੇ ਮੈਲ ਨਾ ਲਾਗੈ, ਮਨ ਨਿਰਮਲ ਹਰ ਧਿਆਏ।
ਰਹਾਉ ਬਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਚੇ ਮੈਲ ਨਾ ਲਾਗੈ। ਸਾਚੇ ਦਾ ਅਰਥ ਹੈ ਜਿਹੜੇ ਸੱਚ ਨਾਲ ਜੁੜੇ ਹੋਏ ਨੇ, ਜਿਹੜੇ ਸਚਿਆਰ ਮਹਾਂਪੁਰਖ ਨੇ, ਉਹਨਾਂ ਨੂੰ ਕਦੇ ਮੈਲ ਲੱਗਦੀ ਹੀ ਨਹੀਂ। ਕਿਉਂ? ਮਨ ਨਿਰਮਲ ਹਰ ਧਿਆਏ, ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਸ ਦਾ ਸਦਕਾ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਅਤੇ ਸਿਮਰਨ ਦੇ ਨਾਲ ਜਦੋਂ ਇੱਕ ਵਾਰੀ ਮਨ ਨਿਰਮਲ ਹੋ ਗਿਆ ਤਾਂ ਫਿਰ ਉਹਨਾਂ ਦੇ ਮਨ ਨੂੰ ਮੈਲ ਨਹੀਂ ਲੱਗਦੀ, ਕਿਉਂਕਿ ਵਾਹਿਗੁਰੂ ਦਾ ਸਿਮਰਨ ਇੱਕ ਐਸੀ ਚੀਜ਼ ਹੈ, ਜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ ਤਾਂ ਸਾਡਾ ਮਨ ਨਿਰਮਲ ਰਹਿੰਦਾ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਫਿਰ ਸਾਡੇ ਮਨ ਨੂੰ ਕਦੇ ਮੈਲ ਵੀ ਨਹੀਂ ਲੱਗ ਸਕਦੀ।
ਗੁਰਮੁਖ ਸ਼ਬਦ ਪਛਾਣੀ ਹੈ, ਹਰ ਅੰਮ੍ਰਿਤ ਨਾਮ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਸ਼ਬਦ ਪਛਾਣੀ ਹੈ, ਹਰ ਅੰਮ੍ਰਿਤ ਨਾਮ ਸਮਾਏ। ਗੁਰਮੁਖ ਪਹਿਲਾਂ ਵਾਹਿਗੁਰੂ ਦੇ ਅੰਮ੍ਰਿਤ ਰੂਪ ਨਾਮ ਦੇ ਵਿੱਚ ਸਮਾਏ ਦਾ ਅਰਥ ਹੈ ਲੀਨ ਹੁੰਦੇ ਨੇ, ਅਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਕੇ ਸ਼ਬਦ, ਜੋ ਵਾਹਿਗੁਰੂ ਨਾਮ ਹੈ, ਕਿਉਂਕਿ ਵਾਹਿਗੁਰੂ ਸ਼ਬਦ ਦੱਦੇ ਨੂੰ ਔਂਕੜ ਹੈ, ਇਹਦਾ ਮਤਲਬ ਵਾਹਿਗੁਰੂ ਜੋ ਨਾਮ ਹੈ ਉਹਦਾ ਅਸਲੀ ਜੋ ਅਰਥ ਹੈ, ਵਾਹਿਗੁਰੂ ਸ਼ਬਦ ਦਾ ਜੋ ਅਸਲੀ ਸਿਧਾਂਤ ਹੈ ਉਹਨੂੰ ਗੁਰਮੁਖ ਪਛਾਣ ਲੈਂਦੇ ਨੇ। ਸ਼ਬਦ ਦਾ ਅਰਥ ਹੋ ਗਿਆ ਬ੍ਰਹਮ, ਸ਼ਬਦ ਦਾ ਅਰਥ ਹੋ ਗਿਆ ਵਾਹਿਗੁਰੂ। ਗੁਰਮੁਖ ਸ਼ਬਦ ਪਛਾਣੀਆਂ, ਗੁਰਮੁਖ ਅਸਲੀ ਵਾਹਿਗੁਰੂ ਸ਼ਬਦ ਦੇ ਅਰਥ ਨੂੰ ਪਛਾਣ ਲੈਂਦੇ ਨੇ। ਇਹਦਾ ਮਤਲਬ ਇਹ ਹੈ, ਜਿਸਦਾ ਨਾਮ ਹੈ ਵਾਹਿਗੁਰੂ ਉਸ ਨਾਮੀ ਨੂੰ ਨਾਮ ਦੁਆਰਾ ਪਛਾਣ ਲੈਂਦੇ ਨੇ। ਹਰ ਅੰਮ੍ਰਿਤ ਨਾਮ ਸਮਾਏ, ਅਤੇ ਵਾਹਿਗੁਰੂ ਦੇ ਅੰਮ੍ਰਿਤ ਨਾਮ ਦੇ ਵਿੱਚ ਹਮੇਸ਼ਾ ਲਈ ਅਲੀਨ ਰਹਿੰਦੇ ਹਨ।
ਗੁਰ ਗਿਆਨ ਪ੍ਰਚੰਡ ਬਲਾਇਆ, ਅਗਿਆਨ ਅੰਧੇਰਾ ਜਾਏ।
ਸਤਿਗੁਰੂ ਨੇ ਉਹਨਾਂ 'ਤੇ ਐਸੀ ਬਖਸ਼ਿਸ਼ ਕੀਤੀ ਹੈ, ਗੁਰ ਗਿਆਨ ਪ੍ਰਚੰਡ ਬਲਾਇਆ। ਗੁਰੂ ਨੇ ਗਿਆਨ ਦਾ ਪ੍ਰਚੰਡ ਇੱਕ ਐਸਾ ਦੀਵਾ ਉਹਨਾਂ ਦੇ ਅੰਦਰ ਬਾਲ ਦਿੱਤਾ ਹੈ, ਜਿਵੇਂ ਜਪਜੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ ਸੀ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਪ੍ਰਚੰਡ ਦਾ ਅਰਥ ਹੈ ਜਿਹੜਾ ਤਿੱਖਾ ਤੇਜ਼, ਜਿਵੇਂ ਸੂਰਜ ਦਾ ਤੇਜ ਬਹੁਤ ਪ੍ਰਚੰਡ ਮੰਨਿਆ ਹੈ। ਗੁਰ ਗਿਆਨ ਪ੍ਰਚੰਡ ਬੁਲਾਇਆ, ਇਉਂ ਗੁਰੂ ਨੇ ਗਿਆਨ ਦਾ ਤੇਜ ਸੂਰਜ ਚੜ੍ਹਾ ਦਿੱਤਾ। ਅਗਿਆਨ ਅੰਧੇਰਾ ਜਾਏ, ਜਿਸਦਾ ਸਦਕਾ ਅਗਿਆਨ ਦਾ ਹਨੇਰਾ ਸਾਰਾ ਹੀ ਚਲਿਆ ਗਿਆ।
ਮਨਮੁਖ ਮੈਲੇ ਮਲ ਭਾਰੇ, ਹਉ ਮੈਂ ਤ੍ਰਿਸ਼ਨਾ ਵਿਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਨੇ ਉਹ ਤਾਂ ਨਿਰਮਲ ਨੇ, ਉਹਨਾਂ ਨੂੰ ਮੈਲ ਨਹੀਂ ਲੱਗਦੀ, ਪਰ ਦੂਸਰੇ ਪਾਸੇ ਜਿਹੜੇ ਮਨਮੁਖ ਨੇ ਉਹ ਤਾਂ ਮੈਲੇ ਨੇ। ਕਿਉਂ? ਮਲ ਭਰੇ, ਉਹ ਤੇ ਮੈਲ ਦੇ ਭਰੇ ਹੋਏ ਨੇ। ਮੈਲ ਕਿਹੜੀ ਹੈ? ਹਉਮੈ ਤ੍ਰਿਸ਼ਨਾ ਵਿਕਾਰ, ਇੱਕ ਹਉਮੈ ਦੀ ਮੈਲ ਹੈ, ਦੂਸਰੀ ਤ੍ਰਿਸ਼ਨਾ ਦੀ ਵਿਕਾਰ ਹੈ। ਸਹਿਸ ਕਟੇ ਲਹਿਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਅਤੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਵਿਕਾਰ ਕਿਹਾ ਜਾਂਦਾ। ਇਹ ਮੈਲਾਂ ਨੇ ਜੋ ਮਨਮੁਖ ਦੇ ਮਨ ਨੂੰ ਹਮੇਸ਼ਾ ਲਈ ਲੱਗੀਆਂ ਹੋਈਆਂ ਹਨ।
ਬਿਨ ਸ਼ਬਦ ਮੈਲ ਨਾ ਉਤਰੈ, ਮਰ ਜੰਮਹਿ ਹੋਏ ਖੁਆਰ।
ਫਿਰ ਮਹਾਰਾਜ, ਇਸ ਮੈਲ ਨੂੰ ਕਿਸੇ ਤਰ੍ਹਾਂ ਲਾਇਆ ਵੀ ਜਾ ਸਕਦਾ ਹੈ? ਹਜ਼ੂਰ ਕਹਿੰਦੇ, ਹਾਂ, ਗੁਰੂ ਕਾ ਸ਼ਬਦ ਹੈ, ਗੁਰੂ ਦਾ ਬਖਸ਼ਿਆ ਨਾਮ ਹੈ, ਬਿਨ ਸ਼ਬਦ ਮੈਲ ਨਾ ਉਤਰੈ। ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ, ਬਿਨਾਂ ਨਾਮ ਬਾਣੀ ਦੇ ਅਭਿਆਸ ਤੋਂ ਇਹ ਸਾਡੇ ਮਨ ਦੀ ਮੈਲ ਨਹੀਂ ਉਤਰ ਸਕਦੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੀ, ਜੇਸੋ ਤੋਵਣ ਪਾਹੋ। ਬਿਨਾਂ ਸ਼ਬਦ ਨਾਮ ਬਾਣੀ ਦੇ ਅਭਿਆਸ ਤੋਂ ਮਨ ਦੀ ਮੈਲ ਨਹੀਂ ਉਤਰ ਸਕਦੀ। ਮਰ ਜੰਮਹਿ ਹੋਏ ਖੁਆਰ, ਇਸੇ ਲਈ ਮਨਮੁਖ ਆਦਮੀ ਮਰ ਕੇ ਫੇਰ ਜੰਮਦੇ ਨੇ, ਜੰਮ ਕੇ ਫੇਰ ਮਰਦੇ ਨੇ। ਇਸ ਤਰ੍ਹਾਂ ਜੰਮਣ ਮਾਰਨ ਦੇ ਚੱਕਰ ਵਿੱਚ ਪੈ ਕੇ ਹਮੇਸ਼ਾ ਲਈ ਖੁਆਰ ਹੁੰਦੇ ਹਨ।
ਆਤੁਰ ਬਾਜੇ ਪਲਚ ਰਹਿ, ਨਾ ਉਰਵਾਰ ਨਾ ਪਾਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਹ ਜਿਹੜਾ ਸੰਸਾਰ ਹੈ ਧਾਤਰ ਬਾਜੀ, ਇਹ ਧਾਤਰ ਦਾ ਅਰਥ ਹੈ ਧਾ ਜਾਣ ਵਾਲੀ, ਨਾਸ ਹੋ ਜਾਣ ਵਾਲੀ, ਇਹ ਖੇਡ ਹੈ, ਉਹਦੇ ਵਿੱਚ ਪਰਚ ਰਹੇ ਨੇ। ਜਿਵੇਂ ਕੋਈ ਡਰਾਮਾ ਹੁੰਦਾ, ਕੋਈ ਨਾਟਕ ਹੁੰਦਾ ਹੈ, ਇਸੇ ਤਰ੍ਹਾਂ ਇਹ ਸੰਸਾਰ ਦੀ ਜਿਹੜੀ ਝੂਠੀ ਖੇਡ ਹੈ, ਜਦੋਂ ਆਪਾਂ ਵੇਖਦੇ ਹਾਂ ਜੋ ਸੰਸਾਰ ਦੇ ਵਿੱਚ ਕੋਈ ਆ ਪਿਕਚਰਾਂ ਬਣਦੀਆਂ ਨੇ, ਫਿਲਮਾਂ ਤਿਆਰ ਹੁੰਦੀਆਂ ਨੇ, ਹੈ ਤਾਂ ਸਭ ਬਨਾਵਟੀ। ਇਸੇ ਤਰ੍ਹਾਂ ਸੰਸਾਰ ਵੀ ਧਾਤਰਬਾਜੀ, ਇਹ ਇੱਕ ਝੂਠੀ ਖੇਡ ਹੈ, ਨਾਸ਼ਵੰਤ ਹੈ। ਇਹਦੇ ਵਿੱਚ ਪਲਚ ਰਹੇ ਸਾਰੇ ਹੀ ਜੀਵ ਇਹਦੇ ਵਿੱਚ ਖਾਚਤ ਹੋ ਰਹੇ ਨੇ, ਨਾ ਉਰਵਾਰ ਨਾ ਪਾਰ। ਇਸੇ ਲਈ ਨਾ ਇਹਨਾਂ ਨੂੰ ਉਰਲਾ ਪਾਸਾ, ਉਰਲਾ ਕੰਢਾ ਨਸੀਬ ਹੁੰਦਾ ਹੈ, ਅਤੇ ਨਾ ਹੀ ਪਰਲੇ ਕੰਢੇ ਜਾ ਸਕਦੇ ਨੇ। ਇਹਦਾ ਮਤਲਬ ਇਹ ਹੈ, ਜਿਹੜੇ ਮਨਮੁਖ ਲੋਕ ਨੇ, ਨਾ ਤਾਂ ਉਹ ਇਸ ਮਨੁੱਖਾ ਦੇਹ ਨੂੰ ਹੀ ਮੁੜ ਕੇ ਪ੍ਰਾਪਤ ਕਰਦੇ ਨੇ, ਮਨੁੱਖਾ ਦੇ ਇਹ ਉਰਲਾ ਕਿਨਾਰਾ ਹੈ ਅਤੇ ਪਰਲਾ ਕੰਢਾ ਹੈ ਮੁਕਤੀ, ਅਤੇ ਨਾ ਹੀ ਉਹਨਾਂ ਨੂੰ ਮੁਕਤੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਅਤੇ ਫਿਰ ਜਾਂਦੇ ਕਿੱਥੇ ਨੇ? ਬਸ 84 ਦੇ ਵਹਿਣ ਦੇ ਵਿੱਚ ਹੀ ਰੁੜੇ ਰਹਿੰਦੇ ਨੇ। ਇਸ ਤਰ੍ਹਾਂ ਹੀ ਮਨਮੁੱਖਾਂ ਦੀ ਹਾਲਤ ਹੁੰਦੀ ਹੈ।
ਗੁਰਮੁਖ ਜਪ ਤਪ ਸੰਜਮੀ, ਹਰ ਕੈ ਨਾਮ ਪਿਆਰ।
ਲਓ, ਜਿਹੜੇ ਗੁਰਮੁਖ ਨੇ ਭਾਈ, ਉਹ ਜਪ ਕਰਦੇ ਨੇ। ਜਪ ਕੀ ਹੈ? ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ, ਉਹ ਵਾਹਿਗੁਰੂ ਨਾਮ ਦਾ ਰਸਨਾ ਤੋਂ ਜਪ ਕਰਦੇ ਨੇ, ਅਤੇ ਨਾਲ ਹੀ ਭਾਈ ਤਪ ਵੀ ਕਰਦੇ ਨੇ। ਤਪ ਕੀ ਹੈ? ਗੁਰ ਸੇਵਾ ਤਪਾਂ ਸਿਰ ਤਪ ਸਾਰ। ਅਤੇ ਸੰਜਮੀ ਅਤੇ ਗੁਰਮੁਖ ਭਾਈ ਕੁਰਹਿਤਾਂ ਤੋਂ ਬਚ ਕੇ ਰਹਿੰਦੇ ਨੇ, ਵਿਕਾਰਾਂ ਤੋਂ ਪਰਹੇਜ਼ ਕਰਦੇ ਨੇ, ਹਰ ਕਹਿ ਨਾਮ ਪਿਆਰ, ਅਤੇ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕਰਦੇ ਹਨ।
ਗੁਰਮੁਖ ਸਦਾ ਧਿਆਈ ਹੈ, ਏਕ ਨਾਮ ਕਰਤਾਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਹਨ, ਉਹ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਇੱਕ ਸਿਰਜਣਹਾਰ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹਮੇਸ਼ਾ ਲਈ ਧਿਆਉਂਦੇ ਰਹਿੰਦੇ ਹਨ। ਨਾਨਕ ਹੈ ਕਰ ਕੇਵਲ ਨਾਮ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਸਾਡੇ ਘਰ ਦੇ ਵਿੱਚ ਤਾਂ ਕੇਵਲ ਨਾਮ ਹੈ, ਜੇ ਕਿਸੇ ਨੇ ਨਾਮ ਲੈਣਾ ਉਹ ਸਾਡੇ ਕੋਲ ਆਵੇ, ਗੁਰੂ ਘਰ ਦੇ ਵਿੱਚ ਨਾਮ ਤੋਂ ਬਿਨਾਂ ਹੋਰ ਕੋਈ ਦੂਜੀ ਗੱਲ ਹੀ ਨਹੀਂ ਹੈ।
ਨਾਨਕ ਨਾਮ ਤੇ ਆਈ ਹੈ, ਸਭਨਾ ਜੀਆਂ ਕਾ ਆਧਾਰ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਨਾਮ ਤੇ ਆਈ ਹੈ। ਗੁਰਮੁਖੋ, ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਰਹਿਣਾ ਚਾਹੀਦਾ ਹੈ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹਰ ਵੇਲੇ ਕਰਨਾ ਚਾਹੀਦਾ ਹੈ। ਸਭਨਾ ਜੀਆਂ ਕਾ ਆਧਾਰ, ਵੀ ਵਾਹਿਗੁਰੂ ਦਾ ਸਿਮਰਨ ਸਾਰੇ ਜੀਵਾਂ ਦਾ ਹੀ ਆਸਰਾ ਹੈ, ਭਾਵ ਜਿਤਨੇ ਵੀ ਜੀਵ ਨੇ ਸਾਰੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਅਤੇ ਇਹ ਸਾਰੇ ਜੀਵਾਂ ਦਾ ਆਸਰਾ ਹੈ।
ਸ੍ਰੀ ਰਾਗ ਮਹੱਲਾ ਤੀਜਾ, ਮਨਮੁਖ ਮੋਹ ਵਿਆਪਿਆ, ਬੈਰਾਗ ਉਦਾਸੀ ਨਾ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ, ਜੇ ਤੁਸਾਂ ਰੱਬ ਨੂੰ ਮਿਲਣਾ ਹੈ ਤਾਂ ਤੁਹਾਨੂੰ ਸੰਸਾਰ ਛੱਡਣਾ ਪਵੇਗਾ, ਜੇ ਤੁਸੀਂ ਰੱਬ ਨੂੰ ਮਿਲਣਾ ਹੈ, ਤੁਹਾਨੂੰ ਪਰਿਵਾਰ ਵੀ ਛੱਡਣਾ ਪਵੇਗਾ। ਜੇ ਤੁਸੀਂ ਪਰਮੇਸ਼ਰ ਨੂੰ ਮਿਲਣਾ ਹੈ, ਤੁਹਾਨੂੰ ਘਰ ਬਾਰ ਵੀ ਛੱਡਣਾ ਪਵੇਗਾ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਗੁਰਮਤ ਦਾ ਸਿਧਾਂਤ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ, ਉਹ ਸਾਨੂੰ ਧਾਰਨ ਕਰਨਾ ਸਿਖਾਇਆ ਹੈ। ਤੁਸੀਂ ਪੂਰੇ ਗੁਰੂ ਦੇ ਪਾਸੋਂ ਐਸੀ ਜੀਵਨ ਜੁਗਤ ਪ੍ਰਾਪਤ ਕਰੋ ਜਿਸ ਨੂੰ ਧਾਰਨ ਕਰਕੇ ਸਾਰੇ ਸੰਸਾਰ ਦੇ ਸੁੱਖ ਭੋਗਦਿਆਂ ਹੋਇਆਂ ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ, ਤੁਸੀਂ ਵਿੱਚੇ ਹੀ ਮੁਕਤੀ ਪ੍ਰਾਪਤ ਕਰ ਸਕਦੇ ਹੋ ਉਸ ਗੁਰੂ ਦੀ ਜੁਗਤੀ ਨੂੰ ਅਪਣਾ ਕੇ। ਅਤੇ ਫਿਰ ਤੁਹਾਨੂੰ ਘਰ ਬਾਰ ਛੱਡਣ ਦੀ ਲੋੜ ਹੀ ਨਹੀਂ ਪਵੇਗੀ। ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਤੁਸੀਂ ਉਦਾਸ ਰਹਿ ਕੇ ਵਾਹਿਗੁਰੂ ਨੂੰ ਮਿਲ ਸਕਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਵੀ ਸਿੱਧਾਂ ਨੇ ਸਵਾਲ ਕੀਤਾ ਸੀ, ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਉਦੂ ਨਾਨਕ ਦੇਹੋ ਸੱਚਾ ਵਿਚਾਰੋ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦੇ ਵਿੱਚ ਆਖਿਆ ਸੀ, ਜੈਸੇ ਜਲ ਮੈਂ ਕਵਲ ਨਿਰਾਲਮ, ਇਹ ਗੁਰਮਤਿ ਦੀ ਜੁਗਤ ਹੈ, ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਾਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਹਜ਼ੂਰ ਕਹਿੰਦੇ ਨੇ ਕਮਲ ਦੇ ਫੁੱਲ ਵਾਂਗ ਅਤੇ ਮੁਰਗਾਈ ਪੰਛੀ ਵਾਂਗ ਪਾਣੀ ਵਿੱਚ ਰਹਿ ਕੇ ਤੁਸਾਂ ਨਰਲੇਪ ਰਹਿਣਾ ਹੈ। ਘਰ ਹੀ ਮਾਹੇ ਉਦਾਸਾ ਦੀ ਜਾਚ ਸਤਿਗੁਰੂ ਮਹਾਰਾਜ ਨੇ ਸਾਨੂੰ ਸਿਖਾਈ ਹੈ। ਇਹ ਅਵਸਥਾ ਪ੍ਰਾਪਤ ਕਿਵੇਂ ਹੋ ਸਕਦੀ ਹੈ? ਇਹ ਹੋ ਸਕਦੀ ਹੈ ਸੁਰਤ ਸ਼ਬਦ ਦੇ ਅਭਿਆਸ ਦੁਆਰਾ, ਸੁਰਤ ਸ਼ਬਦ ਪਾਵ ਸਾਗਰ ਤਰੀਏ। ਇਸ ਤੋਂ ਬਿਨਾਂ ਇਹ ਅਵਸਥਾ ਪ੍ਰਾਪਤ ਹੋਣੀ ਮੁਸ਼ਕਲ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸੇ ਹੀ ਗੁਰਮਤਿ ਦੇ ਸਿਧਾਂਤ ਦੇ ਉੱਤੇ ਇਹ ਸ਼ਬਦ ਦੁਆਰਾ ਮਨ ਨੂੰ ਸਿੱਖਿਆ ਦੇ ਰਹੇ ਹਨ। ਮੇਰੇ ਮਨ ਅਹਿਨਸ ਪੂਰ ਰਹੀ ਨਿਤ ਆਸਾ, ਸਤਿਗੁਰ ਸੇਵ ਮੂਹ ਪਰ ਜਲੈ, ਕਰ ਹੀ ਮਾਹੇ ਉਦਾਸਾ ਰਹਾਓ ਮੇਰੇ ਮਨ। ਹੈ ਮੇਰੇ ਮਨ ਅਹਿਨਸ ਪੂਰ ਰਹੀ ਨਿਤ ਆਸਾ, ਤੇਰੇ ਅੰਦਰ ਅਹਿਨਸ ਦਾ ਅਰਥ ਹੈ ਰਾਤ ਦਿਨ, ਨਿਤ ਦਾ ਅਰਥ ਹੈ ਹਮੇਸ਼ਾ, ਇੱਕ ਆਸਾ ਪਰਿਪੂਰਨ ਹੋ ਰਹੀ ਹੈ। ਉਹ ਆਸਾ ਕੀ ਹੈ? ਵੀ ਮੈਂ ਸੰਸਾਰ ਦੇ ਵਿੱਚ ਬਹੁਤੀ ਮਾਇਆ ਇਕੱਠੀ ਕਰਾਂ, ਮੈਂ ਬਹੁਤਾ ਅਮੀਰ ਹੋਵਾਂ, ਮੈਂ ਬਹੁਤ ਧਨਾੜ ਬਣ ਜਾਵਾਂ, ਬਸ ਇਹ ਆਸਾ ਹਰ ਮਨੁੱਖ ਦੇ ਅੰਦਰ ਭਰੀ ਹੋਈ ਹੈ। ਸਤਿਗੁਰ ਸੇਵ ਮੋਹ ਪਰ ਜਲੈ, ਪਰ ਹਜ਼ੂਰ ਕਹਿੰਦੇ ਨੇ ਸਤਿਗੁਰੂ ਦੀ ਸੇਵਾ ਕਰਕੇ ਜਦੋਂ ਮਾਇਆ ਦਾ ਮੋਹ, ਪਰਜਲੈ ਦਾ ਅਰਥ ਹੈ ਵਿਸ਼ੇਸ਼ ਕਰਕੇ, ਚੰਗੀ ਤਰ੍ਹਾਂ ਸੜ ਜਾਵੇਗਾ, ਘਰ ਹੀ ਮਾਹੇ ਉਦਾਸਾ, ਫਿਰ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਉਦਾਸ ਰਹਿ ਸਕੋਗੇ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਨਿਰਲੇਪ ਰਹਿੰਦਾ ਹੈ, ਮੁਰਗਾਈ ਪੰਛੀ ਪਾਣੀ ਵਿੱਚ ਰਹਿ ਕੇ ਅਭਿੱਜ ਰਹਿੰਦਾ ਹੈ, ਇਸੇ ਤਰ੍ਹਾਂ ਗੁਰਸਿੱਖ ਦੀ ਅਵਸਥਾ ਬਣ ਜਾਵੇਗੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਤੂੰ ਇਹੋ ਜਿਹਾ ਸੰਨਿਆਸ ਧਾਰਨ ਕਰ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਤੁਸੀਂ ਆਪਣੇ ਘਰਾਂ ਨੂੰ ਹੀ ਬਣਦੇ ਸਮਾਨ ਸਮਝਣਾ, ਘਰ ਛੱਡਣੇ ਨਹੀਂ। ਸਤਿਗੁਰੂ ਕਹਿੰਦੇ ਨੇ ਆਪਣੇ ਘਰਾਂ ਦਾ ਮਾਹੌਲ ਇੰਨਾ ਸ਼ਾਂਤ, ਇੰਨਾ ਇਕਾਂਤ ਵਾਲਾ ਬਣਾਓ, ਤੁਹਾਨੂੰ ਉੱਥੇ ਬੈਠ ਕੇ ਭਜਨ ਕਰਨ ਦੇ ਵਿੱਚ ਸੁੱਖ ਸਹੂਲੀਅਤ ਮਿਲ ਜਾਵੇ। ਜਿਹੜੇ ਪਹਿਲੇ ਲੋਕ ਸਨ ਉਹ ਘਰਾਂ ਨੂੰ ਛੱਡ ਕੇ ਕਿਉਂ ਭੱਜਦੇ ਸਨ, ਕਿਉਂ ਜੰਗਲਾਂ ਨੂੰ ਦੌੜਦੇ ਸਨ? ਉਹਦੇ ਪਿੱਛੇ ਇਹੀ ਇੱਕ ਮਨੋਵਿਗਿਆਨਕ ਕਾਰਨ ਸੀ। ਘਰਾਂ ਦੇ ਮਾਹੌਲ ਇੰਨੇ ਵਿਗੜ ਚੁੱਕੇ ਸਨ, ਉਹਨਾਂ ਘਰਾਂ ਦੇ ਵਿੱਚ ਬੈਠ ਕੇ ਰੱਬ ਦਾ ਨਾਂ ਲੈਣਾ ਮੁਸ਼ਕਲ ਹੋ ਗਿਆ ਸੀ। ਇਸੇ ਲਈ ਉਹ ਲੋਕ ਕਹਿੰਦੇ ਸਨ ਜੇ ਰੱਬ ਨੂੰ ਮਿਲਣਾ ਤਾਂ ਘਰ ਬਾਰ ਛੱਡ ਦਿਓ। ਲੜਾਈ ਝਗੜੇ ਕਲੇਸ਼ ਘਰਾਂ ਦੇ ਵਿੱਚ ਵਧੇਰੇ ਪੈਦਾ ਹੋ ਗਏ ਸਨ, ਅਤੇ ਹੁਣ ਵੀ ਜਿਸ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਹੋਵੇ ਉੱਥੇ ਕਿਤੇ ਸਿਮਰਨ ਹੁੰਦਾ, ਮਨ ਅਸ਼ਾਂਤ ਰਹੇਗਾ, ਭਜਨ ਵਿੱਚ ਬਾਣੀ ਵਿੱਚ ਸੁਰਤ ਨਹੀਂ ਜੁੜ ਸਕਦੀ। ਇਸੇ ਲਈ ਮਨੋਵਿਗਿਆਨਕ ਕਾਰਨ ਇਹੀ ਸੀ ਬਈ ਘਰਾਂ ਦੇ ਵਿੱਚ ਮਾਹੌਲ ਵਿਗੜੇ ਹੋਏ ਸਨ, ਇਸ ਲਈ ਜੰਗਲ ਦੇ ਵਿੱਚੋਂ ਜਾ ਕੇ ਕੁਝ ਇਕਾਂਤ ਵਿੱਚੋਂ ਸ਼ਾਂਤੀ ਪ੍ਰਾਪਤ ਹੁੰਦੀ ਸੀ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਖਿਆਲ ਦਿੱਤਾ, ਭਲਿਓ ਲੋਕੋ ਤੁਸੀਂ ਆਪਣੇ ਘਰਾਂ ਦੇ ਮਾਹੌਲ ਨੂੰ ਐਸਾ ਬਣਾਓ, ਬਨਸੇ ਸਦਨ, ਜਿਵੇਂ ਜੰਗਲ ਦਾ ਵਾਤਾਵਰਨ ਹੁੰਦਾ, ਜੰਗਲ ਵਿੱਚ ਬਿਲਕੁਲ ਇਕਾਂਤ ਅਤੇ ਸ਼ਾਂਤ ਮਾਹੌਲ ਹੁੰਦਾ, ਤੁਸੀਂ ਘਰਾਂ ਦਾ ਮਾਹੌਲ ਐਸਾ ਬਣਾ ਲਵੋ, ਫਿਰ ਤੁਹਾਨੂੰ ਘਰ ਛੱਡ ਕੇ ਜਾਣ ਦੀ ਕਿਧਰੇ ਲੋੜ ਹੀ ਨਹੀਂ ਰਹੇਗੀ। ਅਤੇ ਜੇ ਹੁਣ ਆਪਾਂ ਪਹਿਲੀ ਥਿਊਰੀ 'ਤੇ ਕੰਮ ਕਰੀਏ, ਘਰ ਬਾਰ ਛੱਡ ਕੇ ਸਾਰੇ ਜੰਗਲਾਂ ਨੂੰ ਤੁਰ ਪਈਏ, ਅਤੇ ਸਾਡੇ ਝਗੜੇ ਕਲੇਸ਼ ਉਹ ਸਾਡੇ ਨਾਲ ਹੀ ਰਹਿਣਗੇ ਨਾ, ਅਤੇ ਜੇ ਜੰਗਲਾਂ ਵਿੱਚ ਵੀ ਚਲੇ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਸਾਡਾ ਖਹਿੜਾ ਨਹੀਂ ਛੱਡਣਾ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਦੀ ਬਾਣੀ ਨੇ ਸਾਨੂੰ ਆਖਿਆ ਹੈ, ਗ੍ਰਹਿ ਤਜ ਵਣ ਖੰਡ ਜਾਈਐ ਚੁਣ ਖਾਈਐ ਕੰਧਾ, ਅਜ ਹੋਂ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਜੰਗਲਾਂ ਦੇ ਵਿੱਚ ਜਾ ਕੇ ਉਹੀ ਵਿਕਾਰ, ਉਹੀ ਕਲੇਸ਼, ਉਹੀ ਸਭ ਕੁਝ ਸਾਡੇ ਮਨ 'ਤੇ ਅਸਰ ਪਾਉਂਦੇ ਰਹਿੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਸੂਰਮਾ ਉਹ ਹੈ ਜਿਹੜਾ ਮੈਦਾਨ ਦੇ ਵਿੱਚ ਲੜਦਾ, ਅਤੇ ਜਿਹੜਾ ਮੈਦਾਨ ਛੱਡ ਕੇ ਭੱਜਦਾ ਉਹ ਸੂਰਮਾ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਨੇ, ਗ੍ਰਸਥ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਲੜਾਈ ਝਗੜੇ ਕਲੇਸ਼ ਸਾਡੀਆਂ ਸਮੱਸਿਆਵਾਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਹੱਲ ਕਰੋ, ਗੁਰੂ ਦੀ ਮੱਤ ਲੈ ਕੇ, ਗੁਰਬਾਣੀ ਤੋਂ ਸੇਧ ਲੈ ਕੇ ਉਹਨਾਂ ਮਸਲਿਆਂ ਨੂੰ ਹੱਲ ਕਰੋ, ਆਪਣੇ ਘਰ ਦਾ ਮਾਹੌਲ ਸ਼ਾਂਤ ਕਰੋ, ਆਪਣੇ ਘਰ ਦਾ ਮਾਹੌਲ ਵਧੀਆ ਬਣਾਓ, ਅਤੇ ਫਿਰ ਤੁਹਾਡਾ ਘਰ ਦਾ ਮਾਹੌਲ ਜਦੋਂ ਵਧੀਆ ਬਣ ਜਾਵੇਗਾ ਅਤੇ ਸਾਰੇ ਉੱਠ ਕੇ ਅੰਮ੍ਰਿਤ ਵੇਲੇ ਨਿਤਨੇਮ ਕਰੋਗੇ, ਨਾਮ ਜਪੋਗੇ, ਫਿਰ ਗੁਰੂ ਘਰ ਆਓਗੇ, ਕਿਰਤ ਕਰੋਗੇ, ਨਾਮ ਜਪੋਗੇ, ਵੰਡ ਛਕੋਗੇ, ਅਤੇ ਫਿਰ ਤੁਹਾਨੂੰ ਛੱਡਣ ਦੀ ਲੋੜ ਹੀ ਕਿਉਂ ਹੋਵੇਗੀ। ਇਹ ਐਸੀ ਸਿੱਖਿਆ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਹੈ। ਹਜ਼ੂਰ ਕਹਿੰਦੇ ਨੇ, ਮਨਮੁੱਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ। ਜਿਹੜਾ ਮਨਮੁੱਖ ਆਦਮੀ ਹੈ ਉਹਦਾ ਮਨ ਮਾਇਆ ਦੇ ਮੋਹ ਦੇ ਵਿੱਚ ਵਿਆਪਿਆ ਦਾ ਅਰਥ ਹੈ ਆਸ਼ਕਤ ਹੋਇਆ ਹੋਇਆ ਹੈ, ਖਚਤ ਹੋਇਆ ਹੋਇਆ ਹੈ, ਬੈਰਾਗ ਉਦਾਸੀ ਨਾ ਹੋਏ। ਉਹਦਾ ਉਹਦੇ ਮਨ ਵਿੱਚ ਨਾ ਤਾਂ ਵੈਰਾਗ ਹੀ ਪੈਦਾ ਹੁੰਦਾ ਅਤੇ ਨਾ ਹੀ ਉਹਦੇ ਮਨ ਦੇ ਵਿੱਚ ਉਦਾਸੀਨ ਅਵਸਥਾ ਹੀ ਕਦੇ ਪੈਦਾ ਹੁੰਦੀ ਹੈ। ਜਿਸ ਬੰਦੇ ਦਾ ਅੰਦਰੋਂ ਵੈਰਾਗ ਹੋਵੇ ਅਤੇ ਜਿਹੜੀ ਅਸਲੀ ਉਦਾਸੀਨ ਅਵਸਥਾ ਵੀ ਉਸੇ ਨੂੰ ਪ੍ਰਾਪਤ ਹੁੰਦੀ ਹੈ। ਉਦਾਸੀ ਤੋਂ ਮੁਰਾਦ ਹੈ ਜਿਹੜੀ ਮੋਹ ਮਾਇਆ ਤੋਂ ਰਹਿਤ ਅਵਸਥਾ ਹੈ, ਉਹ ਤਾਂ ਹੀ ਹੋ ਸਕਦੀ ਹੈ ਜੇ ਮਨ ਵਿੱਚ ਵੈਰਾਗ ਹੋਵੇ। ਜੇ ਅੰਦਰ ਮਾਇਆ ਦਾ ਮੋਹ ਹੈ, ਘਰ ਬਾਰ ਛੱਡ ਦਿੱਤਾ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਭਗਤ ਕਬੀਰ ਜੀ ਨੇ ਬੜੀ ਸੁੰਦਰ ਇੱਕ ਸਿੱਖਿਆ ਦਿੱਤੀ ਹੈ, ਕਬੀਰ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਅਤੇ ਸਤਿਗੁਰੂ ਮਹਾਰਾਜ ਨੇ ਆਖਿਆ, ਬਿਨ ਹੋਂ ਤਿਆਗ ਕਹਾਂ ਕੋ ਤਿਆਗੀ। ਜੇ ਬੰਦਾ ਹੰਕਾਰ ਨਹੀਂ ਛੱਡ ਸਕਦਾ ਉਹ ਕਾਹਦਾ ਤਿਆਗੀ ਹੈ। ਮਾਇਆ ਧਾਰੀ ਨੂੰ ਮਾਇਆ ਦਾ ਹੰਕਾਰ ਹੈ ਅਤੇ ਤਿਆਗੀ ਨੂੰ ਤਿਆਗ ਦਾ ਹੰਕਾਰ ਹੈ, ਅਤੇ ਫਿਰ ਫਰਕ ਹੀ ਰਿਹਾ, ਕੁਝ ਵੀ ਨਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਮਨਮੁੱਖ ਆਦਮੀ ਦੇ ਮਨ ਅੰਦਰ ਤੇ ਮੋਹ ਚਿੰਬੜਿਆ ਹੋਇਆ ਹੈ, ਅਤੇ ਇਸੇ ਕਰਕੇ ਨਾ ਤਾਂ ਉਹਦੇ ਮਨ ਵਿੱਚ ਕਦੇ ਵੈਰਾਗ ਹੀ ਪੈਦਾ ਹੁੰਦਾ ਹੈ ਅਤੇ ਨਾ ਹੀ ਉਹਦੀ ਉਦਾਸੀਨ ਅਵਸਥਾ ਬਣਦੀ ਹੈ।
ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗਹਿ ਪਤ ਖੋਏ।
ਮਨਮੁੱਖ ਆਦਮੀ ਸ਼ਬਦ ਨਾ ਚੀਨੈ, ਜੋ ਗੁਰੂ ਦਾ ਖਾਸ ਦੀਖਿਆ ਮੰਤਰ ਹੈ ਔਰ ਉਹ ਉਸਦੇ ਭੇਤ ਨੂੰ ਉਹਦੇ ਰਹੱਸ ਨੂੰ ਬਿਲਕੁਲ ਸਮਝਦਾ ਹੀ ਨਹੀਂ ਹੈ, ਇਸੇ ਲਈ ਸਦਾ ਦੁੱਖ, ਹਮੇਸ਼ਾ ਲਈ ਦੁੱਖ ਉਸਦੇ ਪੱਲੇ ਪਿਆ ਰਹਿੰਦਾ ਹੈ। ਹਰ ਦਰਗਹਿ ਪਤ ਖੋਏ, ਅਤੇ ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾ ਕੇ ਵੀ ਆਪਣੀ ਪਤ ਨੂੰ ਗਵਾਉਂਦਾ ਹੈ। ਇਹਦਾ ਮਤਲਬ ਇਹ ਹੈ, ਜੇ ਤਾਂ ਗੁਰੂ ਦਾ ਸ਼ਬਦ ਸਾਡੇ ਕੋਲ ਹੋਵੇਗਾ, ਫਿਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਇੱਜ਼ਤ ਹੋਵੇਗੀ। ਜੇ ਗੁਰੂ ਦਾ ਸ਼ਬਦ ਸਾਡੇ ਕੋਲ ਨਾ ਹੋਇਆ, ਤਾਂ ਫਿਰ ਇੱਥੇ ਵੀ ਦੁੱਖ ਅਤੇ ਦਰਗਾਹ ਦੇ ਵਿੱਚ ਵੀ ਜਾ ਕੇ ਸਾਡੀ ਇੱਜ਼ਤ ਖਰਾਬ ਹੋਵੇਗੀ, ਉੱਥੇ ਵੀ ਸਤਿਕਾਰ ਨਹੀਂ ਮਿਲ ਸਕੇਗਾ, ਉੱਥੇ ਵੀ ਧੱਕੇ ਪੈਣਗੇ।
ਹਉ ਮੈਂ ਗੁਰਮੁਖ ਖੋਈ ਐ ਨਾਮ ਰਤੇ ਸੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹਉ ਮੈਂ ਗੁਰਮੁਖ ਖੋਈ ਐ, ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਤੁਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ ਅਤੇ ਹਉਮੈ ਨੂੰ ਨਾਸ ਕਰ ਲਵੋ। ਗੁਰੂ ਦੀ ਕਿਰਪਾ ਦੁਆਰਾ ਹਉਮੈ ਨੂੰ ਖੋਈਐ ਦਾ ਅਰਥ ਹੈ ਨਾਸ ਕਰੀਦਾ ਹੈ। ਨਾਮ ਰਤੇ ਸੁਖ ਹੋਏ, ਜਦੋਂ ਨਾਮ ਦੇ ਵਿੱਚ ਰੰਗੇ ਜਾਵਾਂਗੇ, ਹਉਮੈ ਨਾਸ਼ ਹੋ ਜਾਵੇਗੀ ਅਤੇ ਫਿਰ ਹੀ ਸਾਨੂੰ ਆਤਮਕ ਸੁੱਖ ਸੱਚਾ ਸੁੱਖ ਪ੍ਰਾਪਤ ਹੋ ਸਕਦਾ ਹੈ।
ਮੇਰੇ ਮਨ ਅਹਿਨਿਸ ਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਰ ਜਲੈ ਕਰਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੈ ਬਿਗਸੈ ਹਰ ਬੈਰਾਗ ਆਨੰਦ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਗੁਰਮੁਖ ਦੀ ਅਵਸਥਾ ਬਿਆਨ ਕਰਨ ਲੱਗੇ ਹਨ। ਗੁਰਮੁਖ ਕਰਮ ਕਮਾਵੈ ਬਿਗਸੈ ਹਰ ਬੈਰਾਗ ਆਨੰਦ। ਗੁਰਮੁਖ ਜਦੋਂ ਵੀ ਕੋਈ ਕੰਮ ਕਰਦਾ ਹੈ ਅਤੇ ਉਹਦੇ ਮਨ ਦੇ ਵਿੱਚ ਵੈਰਾਗ ਹੁੰਦਾ ਹੈ ਅਤੇ ਉਹ ਵੈਰਾਗ ਦੇ ਵਿੱਚ ਜਿਹੜਾ ਕੰਮ ਕਰਦਾ ਹੈ ਇਸ ਲਈ ਉਹਦੇ ਮਨ ਵਿੱਚ ਕੋਈ ਹੰਕਾਰ ਨਹੀਂ ਹੁੰਦਾ, ਕੋਈ ਪਕੜ ਨਹੀਂ ਹੁੰਦੀ। ਇਸੇ ਲਈ ਗੁਰਮੁਖ ਜੋ ਵੀ ਕੰਮ ਕਰਦਾ ਹੈ ਗੁਰੂ ਦੀ ਆਗਿਆ ਲੈ ਕੇ ਕਰਦਾ ਹੈ ਅਤੇ ਫਿਰ ਉਹ ਜੋ ਵੀ ਕੰਮ ਕਰਦਾ ਹੈ ਉਹਦੇ ਵਿੱਚ ਬਿਕਸਾ ਦਾ ਅਰਥ ਹੈ ਖੁਸ਼ ਰਹਿੰਦੇ। ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਨੂੰ ਸਦਾ ਵਿਗਾਸ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ, ਹਰ ਬੈਰਾਗ ਆਨੰਦ, ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਅਸਲੀ ਵੈਰਾਗ ਅਤੇ ਅਸਲੀ ਆਨੰਦ ਪ੍ਰਾਪਤ ਹੋ ਜਾਂਦਾ ਹੈ।